ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਜੋ ਗੁਰਮੁਖਾਂ ਨੇ, ਜੋ ਆਰਥਿਕ ਸੰਪਦਾ ਹੈ, ਜੋ ਸਨਮੁਖਾਂ ਨੇ, ਉਹਨਾਂ ਦੀ ਜਿੱਤ ਹੈ, ਬੇਮੁਖਾਂ ਦੀ ਹਾਰ ਹੈ। ਸੋ ਪਹਿਲਾਂ ਅੱਜ ਦੇ ਸਲੋਕ ਦੇ ਵਿੱਚ ਜੋ ਬੇਮੁਖ ਨੇ ਕਹਾ ਨੇ, ਸਾਖ ਕਹਾ ਨੇ, ਕਠੋਰ ਚ ਕਹਾ ਨੇ, ਸ਼ਕਤੀ ਦੇ ਪਾਸ਼ ਕਹਾ ਨੇ, ਸੋ ਉਹਨਾਂ ਦੀ ਹਾਲਤ ਸੱਚੀ ਪਾਤਸ਼ਾਹ ਜੀ ਦੱਸਦੇ ਹਨ। ਫਿਰ ਜੋ ਗੁਰਮੁਖਾਂ ਗੁਰੂ ਕੇ ਸਿੱਖ, ਉਹਨਾਂ ਦੀ ਅਵਸਥਾ ਹੈ ਕਥਨ ਕਰਨਗੇ। ਸੋ ਗਰੀਬ ਨਿਵਾਜ ਸੱਚੀ ਪਾਤਸ਼ਾਹ ਜੀ ਨੇ ਇਹ ਵਾਰ ਨਿੰਦਕਾਂ, ਦੁਸ਼ਟਾਂ, ਪਾਪੀਆਂ, ਹਥਿਆਰਿਆਂ ਦਾ ਭਲਾ ਕਰਨ ਵਾਸਤੇ ਉਚਾਰਨ ਕੀਤੀ ਹੈ। ਸੋ ਜੇ ਕੋਈ ਭੁੱਲ ਕੇ ਗੁਰੂ ਘਰ ਦੀ ਨਿੰਦਾ ਕਰ ਲਵੇ, ਬੇਮੁਖ ਹੋ ਜਾਵੇ, ਫਿਰ ਵੀ ਜੇ ਗੁਰੂ ਕੀ ਸ਼ਰਨ ਆਵੇ, ਇਸ ਵਾਰ ਦਾ ਪਾਠ ਕਰੇ, ਗੁਰੂ ਕੀ ਆਗਿਆ ਅਨੁਸਾਰ ਚੱਲੇ ਤਾਂ ਬਖਸ਼ਿਆ ਜਾ ਸਕਦਾ ਹੈ। ਐਸੀ ਬਖਸ਼ਿਸ਼ ਕਰਨ ਵਾਸਤੇ ਅੰਮ੍ਰਿਤ ਰੂਪ ਬਾਣੀ ਹਰੀ ਨੇ ਉਚਾਰਨ ਕੀਤੀ ਹੈ। ਸੋ ਆਪ ਸੱਚੇ ਪਾਤਸ਼ਾਹ ਜੀ ਹੁਣ ਬੇਮੁਖਾਂ ਦਾ, ਮਨਮੁਖਾਂ ਦਾ, ਜਿਹਨਾਂ ਦੇ ਖੋਟੇ ਮਨ ਹਨ, ਸਵੈ ਧਰਮ ਤੋਂ ਹੁੰਦੇ ਹਨ, ਸੋ ਜਿਹਨਾਂ ਦੇ ਹਿਰਦੇ ਵਿੱਚ ਵੀ ਝੂਠ ਵਸਿਆ ਹੋਇਆ ਹੈ, ਸੋ ਜਿਹਨਾਂ ਦਾ ਅੰਦਰੋਂ ਬਾਹਰੋਂ ਇੱਕੋ ਜਿਹਾ ਜੀਵਨ ਨੇ, ਉਹਨਾਂ ਦੀ ਕੀ ਹਾਲਤ ਹੈ? ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ।
ਵਾਹਿਗੁਰੂ ਸਾਹਿਬ ਜੀਓ। ਸਲੋਕ ਮੁਹੱਲਾ ਚੌਥਾ। ਸਾਖਤ ਗਾਇ ਨਿਵਾਹ ਗੁਰ ਆਗਾ।
ਸਾਖਤ ਜੋ ਕਠੋਰ ਚਿੱਤ ਹਨ, ਸਾਖਤ ਜੋ ਸ਼ਕਤੀ ਦੇ ਉਪਾਸ਼ਕ ਹਨ, ਸਾਖਤ ਕੇਵਲ ਜੋ ਮਾਇਆ ਦੇ ਅਧੀਨ ਹਨ, ਸੋ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਵਿਖਾਰੇ ਮਾਤਰ ਜੇ ਕਿਤੇ ਜਾਤ ਨੂੰ ਚੁੱਕ ਵੀ ਜਾਣ, ਬਾਹਰੋਂ ਵੀ ਜਾ ਕੇ ਨਮਸਕਾਰ ਵੀ ਕਰ ਲੈ,
ਮਨ ਖੋਟਾ ਤੂੜ ਤੂੜ ਆ
ਰੇ, ਉਹਨਾਂ ਦੇ ਮਨ ਖੋਟੇ ਹਨ। ਖੋਟਾ ਹੁੰਦਾ ਜਿਹੜਾ ਸਵੈ ਧਰਮ ਤੋਂ ਹੋਣਾ ਹੋਵੇ, ਖਰਾ ਉਹ ਹੁੰਦਾ ਜਿਹੜਾ ਆਪਣੇ ਧਰਮ ਦੇ ਵਿੱਚ ਪਰਿਪੱਕ ਹੋਵੇ। ਉਹ ਮਨੋ ਖੋਟੇ ਹਨ, ਉਹਨਾਂ ਦੇ ਮਨ ਵਿੱਚ ਖੋਟਿਆਈ ਹੈ, ਪੂਰ ਝੂਠ ਬੋਲਦੇ ਹਨ, ਪੂਰੇ ਆ ਰਹੇ ਝੂਠੇ ਪਦਾਰਥਾਂ ਦੀ ਇੱਛਾ ਰੱਖਦੇ ਹਨ। ਔਰ ਝੂਠੇ ਜੋ ਗੁਰੂ ਹਨ, ਉਹਨਾਂ ਦੇ ਉਹ ਉਪਾਸਕ ਹਨ, ਝੂਠ ਬੋਲਣ ਵਾਲੇ ਹਨ, ਆਪ ਉਹ ਝੂਠੇ ਲੋਕ ਹਨ, ਉਹਨਾਂ ਦੇ ਮਨ ਸਹਿ ਧਰਮ ਤੋਂ ਇਹ ਕਰਕੇ ਖੋਟੇ ਹਨ। ਭਾਵੇਂ ਸਤਿਗੁਰੂ ਜੀ ਨੇ ਅੱਗੇ ਵੀ ਕਰੇ ਜਾ ਕੇ ਚੁੱਪ ਵੀ ਪਾਉਣ, ਪਰ ਉਹਨਾਂ ਦੇ ਮਨ ਵਿੱਚੋਂ ਖੁਟਿਆਈ ਨਹੀਂ ਜਾਂਦੇ। ਉਹ ਝੂਠ ਬੋਲਦੇ ਹਨ, ਝੂਠੇ ਦੇ ਰਿਆਸ ਦੇ ਅਧੀਨ ਹਨ।
ਜਾ ਗੁਰ ਕਹਾ ਉਠੋ ਮੇਰੇ ਭਾਈ।
ਸਤਿਗੁਰੂ ਜੀ ਲਗਾਵ ਨੇ ਕਹਿਣ ਕਿਹੜੇ ਮੇਰੇ ਭਰਾਓ, ਉੱਠੋ ਭਾਈ, ਕੁਰਬਾਨੀ ਦੀ ਲੋੜ ਹੈ, ਉੱਠੋ ਭਾਈ, ਸਿਰ ਦੇਣ ਦੀ ਲੋੜ ਹੈ, ਉੱਠੋ ਭਾਈ, ਸੇਵਾ ਦੀ ਲੋੜ ਹੈ। ਸੋ ਉੱਠੋ ਭਾਈ, ਪਰਉਪਕਾਰ ਕਰਨ ਦੀ ਲੋੜ ਹੈ, ਤਨ ਮਨ ਧਨ ਗੁਰੂ ਦੇ ਚਰਨਾਂ ਚ ਭੇਟਾ ਕਰਨ ਦੀ ਲੋੜ ਹੈ। ਜੇ ਕਿਤੇ ਸਤਿਗੁਰੂ ਜੀ ਉਹ ਮਗਾਰ ਨਾਲ
ਬਹਿ ਜਾਹੇ ਘੁਸਰ ਬਗਲਾਰੇ,
ਘੁਸਰ ਕੇ ਬਹਿ ਜਾਂਦੇ ਨੇ, ਆਪਣੇ ਸਿਰ ਨੂੰ ਕਰ ਲੈਂਦੇ ਹਨ, ਦੂਸਰਿਆਂ ਨੂੰ ਉਹਲੇ ਹੋ ਜਾਂਦੇ ਹਨ, ਛੁਪਾ ਲੈਂਦੇ ਹਨ ਆਪਣੇ ਆਪ ਨੂੰ, ਘੁਸਰ ਕੇ ਦਬ ਕੇ ਇੱਕ ਦੂਜੇ ਦੇ ਪਿੱਛੇ ਹੋ ਕੇ ਇੱਕ ਦੂਜੇ ਦੇ ਵਿੱਚ ਵੜ ਕੇ ਬੈਠਦੇ ਹਨ। ਬਗਲਾਰੇ ਜਿਵੇਂ ਬਗਲਾ ਹੁੰਦਾ, ਇਹੋ ਜਿਹਾ ਉਹਨਾਂ ਦਾ ਸੁਭਾਅ ਹੈ। ਸੋ ਕੇਵਲ ਉੱਪਰੋਂ ਵਿਖਾਲੇ ਮਾਤਰ ਉਹਨਾਂ ਨੂੰ ਸਮਾਧੀ ਲੱਗੀ ਹੋਈ ਹੈ, ਵਿਖਾਲੇ ਮਾਤਰ ਤਾੜੀਆਂ ਲਾਉਂਦੇ ਹਨ। ਸੋ ਚਾਹੁੰਦੇ ਹਨ ਕਿ ਪ੍ਰਾਈ ਇਸਤਰੀ ਤੇ ਜੋ ਜੜ ਰੂਪ ਮਾਇਆ ਹੈ ਤੇ ਚੇਤਨ ਰੂਪ ਮਾਇਆ ਹੈ, ਇਹ ਡੱਡੀ ਮੱਛੀ ਸਾਨੂੰ ਪ੍ਰਾਪਤ ਹੋਵੇ। ਉੱਪਰੋਂ ਖੰਭ ਜਿਵੇਂ ਬਗਲੇ ਦੇ ਬੜੇ ਚਿੱਟੇ ਹੁੰਦੇ ਆ, ਉੱਪਰੋਂ ਪੋਜੀਸ਼ਨ ਬੜੀ ਬਣਾਈ ਹੁੰਦੀ ਹੈ, ਕੱਪੜੇ ਬੜੇ ਸੋਹਣੇ ਸੋਹਣੇ ਪਾ ਕੇ, ਸੋ ਲੀਗੇ ਬਣ ਕੇ ਵਿਖਾਉਂਦੇ ਹਨ, ਪਰ ਹਨਗੇ ਅਸਲ ਵਿੱਚ ਉਹ ਬਗਲੇ ਜਿਹੜੇ ਸਾਹਿਬ ਕਠੋਰ ਚਿੱਤ ਹਨ, ਸਤਿਗੁਰੂ ਸੱਚੇ ਪਾਤਸ਼ਾਹ ਦੇ ਘਰ ਤੋਂ ਜਿਹੜੇ ਬੇਮੁੱਖ ਹਨ, ਖੋਟੇ ਮਨ ਵਾਲੇ ਜਿਹੜੇ ਹਨ, ਬਹ ਜਾਏ ਘੁਸਰ ਬਗਲ ਆ ਰਹੇ, ਸਤਿਗੁਰੂ ਦੇ ਬਚਨ ਕਾਲ ਘੁਸਰ ਘੁਸਰ ਕੇ ਦੂਸਰਿਆਂ ਚ ਵੜ ਕੇ ਬਗਲਿਆਂ ਨੇ ਜਾਂਦਾ, ਕਹਿੰਦਾ ਬੰਬੀ ਲੋਕ ਬਗਲਾਰੇ ਬਗਲ ਹੋ ਕੇ, ਕਿਨਾਰੇ ਹੋ ਕੇ, ਉਹਨੇ ਹੋ ਕੇ, ਅਲਹਿਦਾ ਹੋ ਕੇ, ਗੁੱਠ ਦੇ ਵਿੱਚ ਇਸ ਨਿਕੁਰ ਦੇ ਵਿੱਚ ਬਗਲ ਕਿਨਾਰੇ ਹੋ ਕੇ ਬੈਠ ਜਾਂਦੇ ਹਨ, ਆਪਣਾ ਮੂੰਹ ਛੁਪਾਉਂਦੇ ਹਨ।
ਗੁਰਸਿੱਖਾਂ ਅੰਦਰ ਸਤਿਗੁਰ ਵਰਤਾ।
ਸਤਿਗੁਰੂ ਪਾਤਸ਼ਾਹ ਸਿੱਖਾਂ ਦੇ ਅੰਦਰ ਜੋ ਗੁਰੂ ਕੇ ਸਨਮੁਖ ਸਿੱਖ ਹਨ, ਉਹਨਾਂ ਦੇ ਅੰਦਰ ਸਤਿਗੁਰੂ ਜੀ ਸਾਕਸ਼ਾਤ ਹੋ ਕੇ ਵਰਤਦੇ ਹਨ।
ਤੁਹਾਨੂੰ ਕੱਢੇ ਲੱਡੂ ਵਾਰੇ,
ਲੱਡੂ ਵਾਰੇ ਲੱਭਣ ਵਾਲੇ ਗੁਰੂ ਕੇ ਸਿੱਖਾਂ ਨੇ, ਲੱਭਣ ਵਾਲਿਆਂ ਨੇ ਉਹਨਾਂ ਨੂੰ ਚੁਣ ਕੇ ਕੱਢ ਲਿਆ ਹੈ ਕਿ ਇਹ ਬਗਲੇ ਹਨ, ਇਹ ਬੇਮੁਖ ਹਨ, ਇਹ ਸਾਖਤ ਹਨ। ਠੀਕ ਆ, ਆ ਕੇ ਝੁਕ ਤਾਂ ਗਏ ਗੁਰੂ ਕੇ ਅੱਗੇ, ਪਰ ਇਹਨਾਂ ਦੀ ਸ਼ਰਧਾ ਨਹੀਂ, ਭਾਵਨਾ ਨਹੀਂ, ਇਹ ਬੇਮੁਖ ਹਨ। ਉਹਨਾਂ ਨੂੰ ਚੁਣ ਕੇ ਲੱਭ ਲਿਆ ਹੈ ਲੱਭਣ ਵਾਲਿਆਂ ਨੇ, ਜਿਵੇਂ ਭਾਈ ਬੀਬੀ ਚੰਦ ਵਰਗੇ ਜਾ ਕੇ ਲੱਭ ਲਿਆ ਕਰਦੇ ਸਨ। ਸੋ ਜਿਵੇਂ ਖੀਰ ਖਾਣਾ ਲੱਭ ਲਿਆ ਸੀ, ਬਾਬਾ ਬੁੱਢਾ ਜੀ ਨੇ ਕਿਹਾ ਸੀ ਕਿ ਵੇਖ, ਤੂੰ ਇੱਥੇ ਆ ਕੇ ਮਾਰੇ ਦੇ ਚਰਨਾਂ ਵਿੱਚ ਰਹਿੰਦਾ ਹੈ, खीर बनती है गुरु के लंगर में तरह समृद्ध खीर के आली सो जिस गाढ़ा दुध फिर घ्यो पाया जाता खंड पाई जाती है मेवे आदि पाए जाते हैं बहुत ही खीर खा के जो सवेर का सुता लंगर छक के शाम के मौके से जागता है शाम फिर चंगा पदार्थ बनता मिठाई आदि छक के फिर तड़के नहीं उठता दिन चढ़े उठता है वेख के उन्हें कराया कर कोई साध संगत की सेवा कराया कर सुमन भजन कराया कर सो कह लगा मैं तेरे जट देता कि मैं लगा जी सतगुरु जी आप मैंने कहोगे तो फिर मैं मनांगा सो कह लगे चंगा तेरी मर्जी तेरे भले की गल की सो सच्चे पातशाह महाराज साहब जी ने एक दिन जब आप अजीब सच्चे पातशाह मंदिर के आके सजे हैं उस मौके से जो संगत शब्द पढ़ लगी पंगत बैठ के इन सुते पैन फिर कितने जाग आए छोटे सिंह जिथे अंदर पैंता से उसे सतगुरु सच्चे पातशाह का सिंघासन उसे विछया है अपनी अखा मलता मलता यह भी आया कि मैं पंगत बैठ के लंगर छक लवान हजूर सच्चे पातशाह महाराज साहब जी के हम सामने दर्शन हो अज पहले दिन महाराज झुकने पिया छह महीने निरंतर हो चुके सन महाराज कह के सिखा कदों कदा रहा है कहते महाराज छह महीने हो गए आप अंतरजामी हो तो चरणों च बड़े चढ़ते असं आए हुए हैं भाई कोई सेवा कोई सिमरन सो सच्चे पातशाह जी मैं क्या जो मैं सतगुरु जी आप कहेंगे तो मैं करांगा एक दिन मैंने कहा भाई बुढ़े ने बाबा बुढ़ा ने सो मैं उन्होंने कहा कि मैं तेरे कह नहीं लगना मैं सतगुरु सच्चे पातशाह का हुक्म मनांगा अंतरजामी सतगुरु जी ने वेख लिया कि केवल यदि अठ पैर की उम्र बाकी है सच्चे पातशाह महाराज साहब जी इसका भला करना चाहते हैं सो हजू सच्चे पातशाह कहे हूं बादशाह कह लगे जी जिन्हें आग्या हूं मैं थोड़ी आग्या मनांगा होर किसी की नहीं सच्चे पातशाह कहे चंगा तेरी अठ पैर की उम्र बाकी है या हम तू जंगल जाके चिथा बना के जो सड़ जाए तो मुक्त हो सकता तेरे पाप सारे उतर सकते हो तेरा भला नहीं कि हो सकता फिर कह लगा सत बैगन जी कह के बाहर जाना ही पिया सो जाके लकड़ा कट्ठिया कर लिया अग लाती उसने चार चफेरे तुरै करता छाल कि मारे किए सड़े इन्होंने भूमिया चोर चोरी करके आ गया मेरे कह लगा सिखा की कारण गुरु का सिख प्रतीत हूं गुरु उदाले उदाले फिर तुरै करता मेरा चोर से सो सच्चे पातशाह का प्यारा कह लगा तू गुरु का सिख है वेख प्रतीत हूं गुरु के सिखा ने अग इष्टी अग ने उदाले क्यों फिर की कारण है सो कह लगा की कर गुरु की संगत में रेंदे बड़े सोपराल साहब दूसरे सिखा ने मैं चंगा नहीं लगा उन्होंने ईरखा की है सतगुरु जी के पास मेरी शिकायत की है चंगे भले खीर खाते लंगर छकते आराम के नाल सौदे रेंदे पर सिखा ने चंगा ना लगा उन्होंने शिकायत की है सतगुरु जी ने नाराज होकर कह दिता कि अग नहीं पै के सड़ गया और मैं किवें सड़ा सो हजूर ने कहा कि अठ पैर तेरी उम्र है फिर तू मुक्त हो जाएगा तो मेरा चोर कह लगा अच्छा जे तू गुरु का बचन मैनू दे दे मैं इस सिखा में सड़ जाता हाँ आला पदार्थ जो मैं चोर करके लिया काफी पदार्थ ने यह तू लै जा कहता हां सिखा है जे करे तो बड़ी चंगी गल है और मेरे चोर के पासों पदार्थ लै लें जो मैं कि आया चोरी करके सो अगे जो चलन ही लगा सो हिंदी तारीख में लिखा हुआ कि मेरे ने जब उस बाली अग की छाल मारी रोम भी नहीं उसका सड़िया चौंकड़ा ला के बैठा रहा है पर जो मेरा चोर का बच गया खीर खाना सी सो यह जो पदार्थ सारे लैके तुरंत जिन्होंने चोरी की आप ही नगरे भजे आ रहे सन उन्होंने आके पकड़ लिया पकड़ को सारी चीजें मेरे को निकलिया उस मौके से फांसी दे के उथे ही उन्होंने मार दिता से अख्या पारों के मारों ने जरूर जाना सी उम्र भी उन्हें उन्नी सी पर सतगुरु सच्चे पातशाह बेमुख होकर मरिया 84 के जेले में पिया जे सतगुरु सच्चे पातशाह महाराज साहब जी करे कह उठो तो फिर सिमन भजन वालों बगले भी नहीं आई सो बनौती बन के बगल किनारे होकर बैठ जाते हैं पर तन गुरु के सिख भी क्योंकि लभ लेंगे उनकी प्रीति करता है साल संगत रहा है भी सिमन भजन नहीं करता बहुता आलसी है बहुता बलिदरी है चुन वाले जे लभन वाले सिख हैं वो भी लभ लेंगे कि गुरु का श्रद्धालु नहीं तो सगन सरबक है सो जो गुरु के चरणों कभी कोई आदमी झुके भी ऐसा साल कठोर चित पत्थर वर्गा जिसका जीवन है सप वर्गा उसका जीवन है सो सच्ची पातशाह महाराज साहब जी कहने लभन वाले सिख उन्होंने लभ भी लेंगे हैं।
ਅੱਗਾ ਪਿੱਛਾ ਬਹਿ ਮੂੰਹ ਚ ਪਾਏ ਨਾ।
ਜਦੋਂ ਤਕੜਾ ਪ੍ਰਸ਼ਾਦ ਦਾ ਵਰਤਾਰਾ ਵਰਤਣਾ ਹੋਵੇ, ਕੋਈ ਹੋਰ ਚੰਗੀ ਚੀਜ਼ ਵਰਤਣੀ ਹੋਵੇ ਤਾਂ ਅੱਗੇ ਬਣ ਬਣ ਬੈਠਦੇ ਹੈ। ਸੋ ਅਸੀਂ ਬੜੇ ਸ਼ਰਧਾਲੂ, ਅਸੀਂ ਵੱਡੇ ਹਾਂ, ਪਰ ਜੇ ਕਿਤੇ ਪਰਖ ਦਾ ਮੌਕਾ ਆਵੇ ਤਾਂ ਪਿੱਛੇ ਬਹਿ ਕੇ ਮੂੰਹ ਛੁਪਾਉਂਦੇ ਹਨ, ਇਹ ਉਹਨਾਂ ਦੀ ਹਾਲਤ ਹੈ। ਸੋ ਜੇ ਕਿਤੇ ਕੋਈ ਆਗੂ ਲੀਡਰ ਕੋਈ ਕੁਰਸੀ ਮਿਲੀ ਹੈ ਤਾਂ ਅਗਾਹ ਹੋ ਕੇ ਜੇ ਕਹਿਣਾ ਰਹਿਤ ਮਰਿਆਦਾ ਭਾਈ ਅੰਮ੍ਰਿਤ ਛਕੋ, ਪਹਿਲਾਂ ਆਪਣੀ ਰਹਿਤ ਮਰਿਆਦਾ ਪ੍ਰਪਾਤ ਹੋਵੇ, ਦਾਤਰੇ ਕਿਰਪਾਨ ਔਰ ਪਿਆਰ ਤੋਂ ਪਿਆਰ ਹੋਵੇ, ਨਿਤ ਨਵੀਂ ਬਣੋ, ਉੱਚਾ ਜੀਵਨ ਬਣਾਓ, ਤਾਂ ਫਿਰ ਪਿੱਛੇ ਦਾ ਮੂੰਹ ਛੁਪਾਉਣ, ਫਿਰ ਪਿੱਛੇ ਹੋ ਜਾਂਦੇ ਨੇ, ਫਿਰ ਮੂੰਹ ਛੁਪਾਉਂਦੇ ਹਨ ਕਿ ਰਹਿਤ ਮਰਿਆਦਾ ਵਿੱਚ ਨਹੀਂ ਪ੍ਰਪਾਤ ਰਿਹਾ ਜਾਣਾ, ਸਿੱਖੀ ਨਹੀਂ ਘਬਾਈ ਜਾਣੀ, ਤੇ ਜੇ ਆਗੂ ਬਣਨਾ ਤਾਂ ਅੱਗੇ ਹੋ ਕੇ ਬੈਠਦੇ ਹਨ। ਸੋ ਉਹ ਅੱਗੇ ਪਿੱਛੇ ਦਾ ਮੂੰਹ ਛੁਪਾਉਣ, ਅੱਗੇ ਬੈਠਦੇ ਹਨ ਖਾਣ ਪੀਣ ਵਾਸਤੇ, ਪ੍ਰਭਤਾ ਜਸ ਵਡਿਆਈ ਵਾਸਤੇ, ਕੁਰਬਾਨੀ ਵਾਸਤੇ, ਰਹਿਤ ਮਰਿਆਦਾ ਤੋਂ ਪ੍ਰਪਾਤ ਹੋਣ ਵਾਸਤੇ, ਸਿਵਲ ਭਜਨ ਵਾਸਤੇ ਪਿੱਛੇ ਬਹਿ ਕੇ ਆਪਣਾ ਮੂੰਹ ਛੁਪਾਉਂਦੇ ਹਨ।
ਨਾ ਰਲ ਨੀ ਖੁਟਿਆਰੇ,
ਖੁਟਿਆਰੇ ਇਕੱਠਾ ਪਾ ਕੇ ਖੁਟਿਆਈ ਵਾਲੇ ਜਿਹੜੇ ਹਨ ਗੁਰਸਿੱਖਾਂ ਦੇ ਵਿੱਚ ਨਹੀਂ ਕਦੇ ਰਲ ਸਕਦੇ। ਸੋ ਗੁਰੂ ਕੇ ਪਿਆਰੇ ਜਿਹੜਾ ਨੇ, ਮਰੋ ਜੀਵਨੇ ਨਿਰੀਕਸ਼ਿਤ ਸਿਮਨ ਭਾਵੇਂ ਪੀੜੇ ਹੋਏ, ਸੇਵਾ ਕਰਤ ਹੋਏ, ਮੇਰੇ ਕੰਮ ਨਹੀਂ, ਜਿਹਨਾਂ ਨੇ ਆਪਣਾ ਸੀਰ ਤਲੀ ਕੇ ਰੱਖਿਆ ਹੋਇਆ, ਹਰ ਜਿਹੜੇ ਗੁਰੂ ਕੀ ਸਿੱਖੀ ਵਿੱਚ ਪ੍ਰਪੱਕ ਹਨ, ਜਿਹਨੇ ਰਾਤ ਟਿਕਰਾ ਸਨ, ਉਹਨਾਂ ਦੇ ਵਿੱਚੋਂ ਸਾਧ ਪੁਰਸ਼ ਨਹੀਂ ਰਲ ਸਕਦੇ।
ਉਹਨਾਂ ਦਾ ਭੱਖ ਸੋ ਉੱਠਾ ਨਾਹੀ,
ਉਹਨਾਂ ਦਾ ਭੱਖ ਖਾਣਾ ਹੈ, ਪਦਾਰਥ ਹੈ, ਭੋਜਨ ਹੈ, ਉਹ ਉੱਥੇ ਗੁਰੂ ਕੀ ਸੰਗਤ ਵਿੱਚ ਨਹੀਂ। ਜਿਵੇਂ ਜਿਹੜਾ ਬਗਲਾ ਹੈ, ਸੋ ਉਹਨੇ ਵਿਚਾਰੇ ਨੇ ਬਗ ਡੱਡਾ ਭਾਲਣ ਜਾਗਾ, ਉਹਨੇ ਡੱਡਾ ਭਾਲਣੀਆਂ ਹੋਈਆਂ, ਮੱਛੀਆਂ ਖਾਣੀਆਂ ਹੋਈਆਂ ਬਗਲੇ ਨੇ, ਜਿਹੜੇ ਹੰਸ ਹਨ ਉਹਨਾਂ ਨੇ ਹੀਰੇ ਜਵਾਹਰਾਤ ਤੇ ਮੋਤੀਆਂ ਚੋਗਾ ਚੁਗਲਾ ਹੋਇਆ। ਗੁਰੂ ਕੀ ਸਾਧ ਸੰਗਤ ਮਾਨ ਸਰੋਵਰ ਦੇ ਵਿੱਚ ਜੋ ਗੁਰੂ ਕੇ ਪਿਆਰੇ ਹੰਸ ਤੱਤ ਵਿੱਚ ਗੁਰਮੁਖਾ ਹਨ, ਉਹਨਾਂ ਨੇ ਸਰਵਣ ਮਨ ਨੂੰ ਇਤਿਹਾਸਾਂ ਨੂੰ ਭੇਜ ਚੋਗਾ ਚੁਗਲਾ ਹੋਇਆ, ਨਿਰਵਿਕਾਰ ਜੀਵਨ ਆਪਣਾ ਬਣਾਉਣਾ ਹੋਇਆ। ਉਹ ਜਿਹੜੇ ਬੰਬੀ ਤੇ ਪਖੰਡੀ ਹਨ, ਉਹਨਾਂ ਨੇ ਸ਼ਰਾਬ, ਮਾਸ, ਗੰਦੇ ਦਾਣੇ, ਕੁਰੀਤੀਆਂ, ਹੇਰਾਫੇਰੀ, ਗਮਨ ਕਰਨਾ, ਉਹਨਾਂ ਨੇ ਇਹੋ ਜਿਹੀਆਂ ਚੀਜ਼ਾਂ ਕਰਨੀਆਂ ਹੋਈਆਂ। ਇਸ ਵਾਸਤੇ ਉਹਨਾਂ ਦਾ ਪੱਖ ਜਿਹੜਾ ਖਾਜਾ ਖਾਣ ਉੱਥੇ ਗੁਰੂ ਕੀ ਸੰਗਤ ਵਿੱਚ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ।
ਜਾਏ ਕੂੜ ਲਹਿਣ ਤੇ ਢਾਰੇ,
ਕੂੜਿਆਂ ਪੁਰਸ਼ਾਂ ਨੂੰ ਲਹਿਣ ਲੱਭਦੇ ਹਨ, ਤੇ ਢਾਰੇ ਭੇਡਾਂ ਵਰਗਾ ਉਹਨਾਂ ਦਾ ਜੀਵਨ ਹੈ। ਜਿਵੇਂ ਭੇਡਾਂ ਜਿਹੜੀਆਂ ਹਨ ਉਹਨਾਂ ਨੂੰ ਸੁਗੰਧੀ ਦਾ ਕੀ ਪਤਾ ਹੈ, ਉਹਨਾਂ ਨੂੰ ਰੂੜੀਆਂ ਤੇ ਜਾ ਕੇ ਮੈਲਾ ਖਾਣਾ ਹੁੰਦਾ, ਇਸੇ ਤਰ੍ਹਾਂ ਉਹ ਭੇਡਾਂ ਵਰਗਾ ਉਹਨਾਂ ਦਾ ਜੀਵਨ ਹੈ। ਸੋ ਉਹ ਭੇਡਾਂ ਦੀ ਵੀ ਆਈ ਜਾ ਕੇ ਵਿਸ਼ੇ ਵਿਕਾਰਾਂ ਦੇ ਵਿੱਚ, ਗੰਦੇ ਸਿਨੇਮਿਆਂ ਦੇ ਵਿੱਚ, ਗੰਦੇ ਗਾਣਿਆਂ ਦੇ ਵਿੱਚ, ਵਿਸ਼ੇ ਵਿਕਾਰਾਂ ਦੇ ਵਿੱਚ, ਕੁਰੀਤੀਆਂ ਵਾਲੀਆਂ ਜਗ੍ਹਾ ਤੇ ਜਾ ਕੇ ਉਹ ਪ੍ਰਸੰਨ ਹੁੰਦੇ ਹਨ। ਭੇਡਾਂ ਵਰਗਾ ਉਹਨਾਂ ਦਾ ਜੀਵਨ ਹੈ, ਗੁਰਸਿੱਖਾਂ ਦੇ ਵਿੱਚ ਉਹ ਰਲ ਕੇ ਨਹੀਂ ਬੈਠ ਸਕਦੇ।
ਜੇ ਤਾਕਤ ਨਾਰ ਖਾਵਾਈਆ ਲੋਕੀਆਂ,
ਐਸੇ ਜਿਹੜੇ ਤਾਕਤ ਕਠੋਰ ਚਿੱਤ ਨਾਸਤਕ ਹਨ, ਉਹਨਾਂ ਨੂੰ ਕੋਈ ਪਦਾਰਥ ਖਵਾ ਕੇ ਹੀ ਗੁਰਮਤ ਵੱਲ ਪ੍ਰੇਰਨਾ ਲੈਣਾ ਚਾਹੀਦਾ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ, ਨਹੀਂ ਭਾਈ ਸੁਣੋ, ਜੇ ਤਾਕਤ ਕਠੋਰ ਚਿੱਤ ਨੂੰ ਕੋਈ ਪਦਾਰਥ ਛਕਾਉਣਾ ਲੋਕੀਆਂ ਚਾਹੀਏ।
ਦੇਖ ਕੱਢਾ ਮੁੱਖ ਉਗਲਾਰੇ,
ਖਾਈ ਜਾਵੇਗਾ ਪਰ ਮੈਨੂੰ ਆਪਣੇ ਮੁੱਖ ਦੇ ਵਿੱਚੋਂ ਜ਼ਹਿਰ ਉੱਗਲ ਉੱਗਲ ਕੇ ਕੱਢੇਗਾ। ਜਿਵੇਂ ਸਾਪੂ ਸੱਤਾ ਦੁੱਧ ਪੀ ਆਈ ਹੈ, ਇਹ ਮੁੱਖ ਤੇ ਸੱਤ ਹੈ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ, ਸਾਪੂ ਜਿੰਨਾ ਮਰਜ਼ੀ ਦੁੱਧ ਪਿਆਈ ਜਾਈਏ, ਸੋ ਜਦੋਂ ਮੂੰਹ ਵਿੱਚੋਂ ਕੱਢੇਗਾ ਜ਼ਹਿਰ ਹੀ ਕੱਢੇਗਾ। ਇਸੇ ਤਰ੍ਹਾਂ ਉਹ ਕਠੋਰ ਚਿੱਤ ਨਾਸਤਿਕ ਤੇ ਬੇਵਕਾ ਹਨ ਜਿਹੜੇ ਗੁਰਸਿੱਖੀ ਤੇ, ਉਹਨਾਂ ਨੂੰ ਕਿੰਨੇ ਵੀ ਪਦਾਰਥ ਛਕਾਓ, ਆਪਣੇ ਮੁੱਖ ਦੇ ਵਿੱਚੋਂ ਉੱਗਲ ਉੱਗਲ ਕੇ ਉਹ ਗੁਰੂ ਕੀ ਨਿੰਦਾ ਰੂਪੀ ਜ਼ਹਿਰ ਹੀ ਕੱਢਣਗੇ। ਵਿਸ਼ੇ ਵਿਕਾਰਾਂ ਦੇ ਖੋਟੇ ਉਗੋਲਾਂ ਰੂਪੀ ਉਹ ਜ਼ਹਿਰ ਹੀ ਆਪਣੇ ਮੁੱਖ ਵਿੱਚੋਂ ਉੱਗਲ ਕੇ ਪ੍ਰਗਟ ਕਰਕੇ ਕੱਢਦੇ ਹਨ।
ਹਰ ਤਾਕਤ ਸੇਤੀ ਸੰਗ ਨਾ ਕਰੀਆ,
ਇਹ ਹਰੀ ਦੇ ਪੁਰਸ਼ੋ, ਪਰਮੇਸ਼ਵਰ ਦੇ ਪਿਆਰਿਓ, ਐਸੇ ਦੇ ਸਾਕਤ ਕਠੋਰ ਚਿੱਤ ਨਾਸਤਕ ਬੇਮੁਖਾ ਹਨ ਗੁਰੂ ਕੀ ਸਿੱਖੀ ਤੋਂ, ਉਹਨਾਂ ਦਾ ਮਿਲਾਪ ਨਹੀਂ ਕਦੇ ਵੀ ਕਰਨਾ। ਇਹ ਹਰੀ ਪਰਮੇਸ਼ਵਰ ਸਾਡੇ ਤੇ ਕਿਰਪਾ ਕਰਿਓ, ਉਹ ਜੋ ਪਰਮੇਸ਼ਵਰ ਤੁਹਾਡੇ ਤੋਂ ਬੇਮੁਖ ਲੋਕ ਹਨ, ਉਹਨਾਂ ਦਾ ਸੰਗ ਸਾਥ ਨਾ ਕਦੇ ਸਾਡਾ ਰੱਖਿਓ, ਬਚਾ ਕੇ ਰੱਖਿਓ।
ਮਾਰੇ ਸਿਰਜਣਹਾਰੇ,
ਪਰਮੇਸ਼ਵਰ ਨੇ ਆਪਣੇ ਵੱਲੋਂ ਮਾਰੇ ਹੋਏ ਨੇ, ਬੇਮੁਖ ਕੀਤੇ ਹੋਏ ਹਨ, ਨਾਸਤਿਕ ਕੀਤੇ ਹੋਏ ਹਨ, ਉਹ ਪਰਮੇਸ਼ਵਰ ਵੱਲੋਂ ਹੀ ਮਾਰੇ ਹੋਏ ਹਨ।
ਜਿਸਕਾ ਇਹ ਖੇਲ ਸੂਈ ਕਰ ਵੇਖਾ,
ਜਿਸਕਾ ਇਹ ਖੇਲ ਕਹੋ ਮੌਤ ਕਾ ਹੈ ਸੋ ਹੀ ਪਰਮੇਸ਼ਰ ਕਰਕੇ ਆਪ ਹੀ ਵੇਖ ਰਿਹਾ ਹੈ।
ਨਾਨਕ ਨਾਮ ਸਮਾਰੇ
ਜਨ ਸੇਵਕ ਹਨ ਉਹ ਤਾਂ ਪਰਮੇਸ਼ਰ ਦੇ ਨਾਮ ਨੂੰ ਸਮਾਰੇ ਯਾਦ ਕਰਦੇ ਹਨ, ਆਨੰਦ ਸਾਹਿਬ ਰਹਿੰਦੇ ਹਨ, ਪਰਮੇਸ਼ਰ ਦੇ ਨਾਮ ਨੂੰ ਹਰ ਨੂੰ ਸੰਭਾਲ ਕੇ ਹਿਰਦੇ ਚ ਰੱਖਦੇ ਹਨ, ਪਰਮੇਸ਼ਰ ਦੇ ਨਾਮ ਨੂੰ ਸਮਾਰੇ ਯਾਦ ਕਰਦੇ ਹਨ ਪਰਮੇਸ਼ਰ ਦੇ ਸੇਵਕ।
ਮਹਲਾ ਚੌਥਾ ਸਤਿਗੁਰ ਪੁਰਖ ਅਗੰਮ ਹੈ,
ਅਕਾਲ ਪੁਰਖ ਦਾ ਸਰੂਪ ਮਨ ਦੀ ਕਮਤਾ ਤੋਂ ਪਰੇ ਹਨ,
ਜਿਸ ਅੰਦਰ ਹਰ ਓਰ ਧਾਰਿਆ,
ਜਿਨ੍ਹਾਂ ਦੇ ਅੰਦਰ ਹਰੀ ਪਰਮੇਸ਼ਰ ਆਪਣਾ ਸਰੂਪ, ਜਿਨ੍ਹਾਂ ਸਤਿਗੁਰਾਂ ਦੇ ਹਿਰਦੇ ਦੇ ਅੰਦਰ ਆਪਣਾ ਸਰੂਪ ਧਾਰਿਆ, ਵਸਾ ਕੇ ਰੱਖਿਆ, ਸਾਖਿਆਤ ਕਰਕੇ ਰੱਖਿਆ ਹੈ, ਹਰੀ ਪਰਮੇਸ਼ਰ ਨੇ ਆਪਣਾ ਨਾਮ ਜਿਹਦਾ ਸਤਿਗੁਰਾਂ ਦੇ ਓਰ ਹਿਰਦੇ ਦੇ ਅੰਦਰ ਸੋ ਧਾਰਿਆ ਵਸਾ ਕੇ ਦ੍ਰਿੜ ਕਰਵਾ ਕੇ ਰੱਖਿਆ ਹੈ।
ਸਤਿਗੁਰੂ ਨੋ ਅਪਣ ਕੋਈ ਨਾ ਸਕਾਈ,
ਸੱਚੇ ਪਾਤਸ਼ਾਹ ਦੇ ਮੁਕਾਬਲੇ ਕੋਈ ਅਪਣ ਪਹੁੰਚ ਨਹੀਂ ਸਕਦਾ, ਕੋਈ ਦੇਵੀ, ਕੋਈ ਦੇਵਤਾ, ਕੋਈ ਰਿਸ਼ੀ ਮੁਨੀ, ਕੋਈ ਹੋਰ ਕਿਸੇ ਪ੍ਰਕਾਰ ਦਾ ਈਰਖਾਲੂ ਆਦਮੀ, ਕੋਈ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਰਾਬਰ ਨਹੀਂ ਪਹੁੰਚ ਸਕਦਾ ਹੈ।
ਜਿਸ ਵੱਲ ਸਿਰਜਣ ਹਾਰਿਆ,
ਸੱਸੇ ਨੂੰ ਰੋਕਣ ਹੈ, ਜਿਹਨਾਂ ਸਤਿਗੁਰਾਂ ਵੱਲ ਆਪ ਸਿਰਜਣ ਹਾਰ ਅਕਾਲ ਪੁਰਖ ਆਪ ਹੈ, ਉਹਨਾਂ ਸਤਿਗੁਰਾਂ ਦੇ ਮੁਕਾਬਲੇ ਚ ਕੌਣ ਹੈ ਜਿਹੜਾ ਪਹੁੰਚ ਸਕੇ। ਸੋ ਸਤਿਗੁਰੂ ਛੇਵੇਂ ਪਾਤਸ਼ਾਹ ਜੋਤੀ ਜੋਤ ਸਮਾਉਣ ਲੱਗਿਆ, ਸੱਤਵੇਂ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ੀ ਹੈ। ਸੋ ਉਸ ਵੇਲੇ ਪੋਤਰੇ ਸਤਿਗੁਰੂ ਹਰਿਰਾਜ ਸਾਹਿਬ ਜੀ ਨੇ ਦਾਦਾ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬੜੇ ਭਾਰੀ ਮਹਾਨ ਜੰਗ ਕਰਕੇ ਤੁਰਕਾਂ ਦਾ ਨਾਸ਼ ਕੀਤਾ, ਹਜ਼ੂਰ ਹੁਣ ਦਾਸ ਨੂੰ ਕੀ ਆਗਿਆ ਹੈ। ਸੱਚੇ ਪਾਤਸ਼ਾਹ ਕਹਿਣਗੇ ਤੁਸੀਂ 2200 ਸਵਾਰ ਨਾਲ ਰੱਖਣਾ ਪਰ ਜੰਗ ਨਹੀਂ ਕਰਨਾ। ਸੱਚੇ ਪਾਤਸ਼ਾਹ ਜੀ ਜੇ ਤੁਰਕ ਚੜ੍ਹ ਕੇ ਆ ਜਾਣ ਕੋਈ ਐਸਾ ਮੌਕਾ ਬਣੇ, ਹਜ਼ੂਰ ਸੱਚੇ ਪਾਤਸ਼ਾਹ ਜੀ ਸੰਗੂ ਸੱਤਵੇਂ ਪਾਤਸ਼ਾਹ ਦਾ ਬੀਜ ਅਸੀਂ ਸੁਭਾਅ ਪਰ ਕਰਕੇ ਬੜੇ ਚੇਤੇ ਪ੍ਰਸੰਨ ਹੋਏ। ਉਸ ਵੇਲੇ ਬਚਨ ਕੀਤਾ, ਕਹਿੰਦੇ ਕਿੰਨੇ ਵੀ ਚੜ੍ਹ ਕੇ ਆਉਣ ਤੁਹਾਡੇ ਤੱਕ ਪਹੁੰਚ ਹੀ ਨਹੀਂ ਸਕਣਗੇ। 17 ਹਮਲੇ ਬੁਰੰਗੇ ਨੇ ਕਰਵਾਏ, 17 ਬੜੇ ਬੜੇ ਜਰਨੈਲ ਨਵਾਬ ਤੇ ਸੂਬੇ ਚੜ੍ਹ ਕੇ ਆਏ, ਪਰ ਸਾਰੇ ਰਾਹ ਵਿੱਚ ਸਮਾਪਤ ਹੋ ਗਏ, ਕੋਈ ਜਿਉਂਦਾ ਵੀ ਨਹੀਂ ਰਿਹਾ। ਰਾਹ ਦੇ ਵਿੱਚ ਕੋਈ ਆਦਮੀ ਲੜ ਕੇ ਕਤਲ ਹੋ ਕੇ, ਕੋਈ ਦਾਲ ਦੀ ਬਿਮਾਰੀ ਦੇ ਨਾਲ, ਕੋਈ ਕਿਸੇ ਤਰੀਕੇ ਦੇ ਨਾਲ, ਰਾਹ ਵਿੱਚ ਹੀ ਸਾਰੇ ਸਮਾਪਤ ਹੋ ਗਏ। ਕਰਤਾਰਪੁਰ ਸਾਹਿਬ ਤੱਕ ਕੋਈ ਨਹੀਂ ਪਹੁੰਚ ਸਕਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੇ ਬਰਾਬਰ ਕੋਈ ਅੱਪੜ ਪਹੁੰਚ ਹੀ ਨਹੀਂ ਸਕਦਾ, ਜਿੰਨਾ ਚਾਹੇ ਕੋਈ ਮਰਜ਼ੀ ਯਤਨ ਕਰ ਲਵੇ। ਬਚਣਾ ਆਉਂਦਿਆਂ ਮੁਰੰਗੇ ਨੇ ਕਿਹਾ ਸੀ, ਸੋ ਇਹਨੇ ਮਹਾਨ ਜੋ ਪਿਛਲੇ ਜਨਮ ਦੇ ਵਿੱਚ ਕੁਛ ਤਪ ਕੀਤਾ ਸੀ ਉਹਦਾ ਕਾਰਨ ਕਿ ਮੈਂ ਸਾਰਿਆਂ ਨੂੰ ਮੁਸਲਮਾਨ ਬਣਾਇਆ। ਬਚਣਾ ਆਉਂਦਿਆਂ 100 ਦੇ ਵਿੱਚ ਕਿਹਾ ਸੀ, ਇਹਨੂੰ ਖੁਆਬ ਸੁਪਨੇ ਦੇ ਵਿੱਚ ਇਹ ਗੱਲ, ਸੋ ਆਕਾਸ਼ਬਾਣੀ ਜਿਹੜੀ ਹੁੰਦੀ ਹੈ ਇਹ ਹੋਇਆ ਸੀ ਕਿ ਬਾਕੀ ਸਾਰਿਆਂ ਉੱਪਰ ਤੂੰ ਬਲੀ ਹੋ ਜਾਵੇਗਾ, ਪਰ ਗੁਰੂ ਘਰ ਦੇ ਨਾਲ ਤੂੰ ਜੇ ਅੜੇਗਾ ਤਾਂ ਸਮਾਪਤ ਹੋਵੇਗਾ, ਔਰ ਗੁਰੂ ਘਰ ਤੇ ਤੇਰਾ ਅਸਰ ਨਹੀਂ ਹੋਵੇਗਾ। ਗੁਰੂ ਕੇ ਸਿੰਘ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇਰੇ ਅੱਗੇ ਨਹੀਂ ਝੁਕਣਗੇ, ਬਾਕੀ ਸਾਰਿਆਂ ਉੱਪਰ ਤੂੰ ਠੀਕ ਬਲੀ ਹੋਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੇ ਮੁਕਾਬਲੇ ਈਰਖਾਲੂ ਆਦਮੀ, ਝਗੜਾਲੂ ਆਦਮੀ, ਕੋਈ ਵੈਰ ਕਰਨ ਵਾਲਾ, ਸਿੱਧੇ ਸਿੱਧ ਗੁਰੂਦੀਆਂ ਸਿੱਧੀਆਂ ਕਰਾਮਾਤਾਂ ਵਾਲਾ, ਪੀਰ ਫਕੀਰ, ਕੋਈ ਪੈਗੰਬਰ ਅਨਵਾਰ, ਸਤਿਗੁਰੂ ਜੀ ਦੇ ਬਰਾਬਰ ਨਹੀਂ ਕੋਈ ਪਹੁੰਚ ਸਕਦਾ ਹੈ।
ਜਿਸ ਵੱਲ ਸਿਰਜਣ ਹਾਰਿਆ,
ਸਤਿਗੁਰ ਵੱਲ ਆਪ ਸਿਰਜਣ ਹਾਰਾ ਅਕਾਲ ਪੁਰਖ ਆਪ ਹੈ, ਉਹਨਾਂ ਦੇ ਮੁਕਾਬਲੇ ਤੇ ਵੀ ਨਹੀਂ ਕੋਈ ਪਹੁੰਚ ਸਕਦਾ। ਜਿਹਨਾਂ ਵੱਲ ਸਿਰਜਣ ਹਾਰ ਸਤਿਗੁਰੂ ਆਪ ਸੱਚੇ ਪਾਤਸ਼ਾਹ ਜੀ ਹਨ, ਜਿਹਨਾਂ ਨੇ ਸਿਰ ਦੇ ਉੱਪਰ ਸਤਿਗੁਰੂ ਜੀ ਨੇ ਆਪ ਹੱਥ ਰੱਖਿਆ ਹੈ। ਸੋ ਜਿਸ ਕਾ ਮਸਤਕ ਆਪ ਧਰਿਆ ਜਨ ਪੂਰਾ ਸੋ ਪੂਰਾ ਹੋਣ, ਉਹ ਵੀ ਪੂਰਨ ਬ੍ਰਹਮ ਗਿਆਨੀ ਬਣ ਜਾਂਦੇ ਹਨ, ਉਹਨਾਂ ਦੇ ਮੁਕਾਬਲੇ ਤੋਂ ਕੋਈ ਈਰਖਾਲੂ ਆਦਮੀ ਨਹੀਂ ਪਹੁੰਚ ਸਕਦਾ ਹੈ।
ਸਤਿਗੁਰੂ ਕਾ ਖੜਗ ਸੁਣਦੇ ਹਰ ਭਗਤ ਹੈ,
ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਸ ਕੋਈ ਖੰਡਾ, ਕੋਈ ਮਹਾਰਾਜ ਸਾਹਿਬ ਦੇ ਪਾਸ ਤਲਵਾਰ, ਕੋਈ ਆਪਣੇ ਬਚਾਅ ਵਾਸਤੇ ਕੋਈ ਸੰਯੋਗਾਦਕ ਹੈ, ਜਿਸ ਕਰਕੇ ਬਚਦੇ ਹਨ। ਹਾਂ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸ਼ਸਤਰ ਧਾਰੀ ਯੋਧੇ ਹਨ, ਅੰਤਰ ਜਾਮੇ ਸਤਿਗੁਰੂ ਜੀ ਛੇਵੇਂ ਤੇ ਦਸਵੇਂ ਸਰੂਪ ਦੇ ਵਿੱਚ ਬਾਹਰੋਂ ਪ੍ਰਪੱਖ ਸ਼ਸਤਰ ਧਾਰ ਕੇ ਵੀ ਜਨਮ ਦਾ ਨਾਸ ਕੀਤਾ, ਬਾਕੀ ਸਰੂਪਾਂ ਦੇ ਵਿੱਚ ਅੰਤਰੂਪ ਸ਼ਸਤਰ ਵੀ ਪਹਿਰੇ ਹੋਏ ਹਨ। ਉਹ ਕਿਹੜੇ ਹਨ? ਸਤਿਗੁਰੂ ਕਾ ਖੜਗ, ਸਤਿਗੁਰੂ ਜੀ ਦੇ ਪਾਸ ਤਲਵਾਰ ਕੇ ਵੀ ਹੈ ਜੋ ਭਗਤੀ ਰੂਪ ਹੈ, ਭਗਤੀ ਰੂਪੀ ਤਲਵਾਰ ਹੈ। ਸੰਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਸ ਜੋ ਨਿਮਰਤਾ ਰੂਪੀ ਇਹ ਸੰਜੋਗ ਪਹਿਰੀ ਹੋਈ ਹੈ। ਸੰਨਾਹੀ ਤਨ ਨਿਮਰਤਾ, ਜੋ ਸਰੀਰ ਦੇ ਵਿੱਚ ਨਿਮਰਤਾ ਧਾਰਨ ਕੀਤੀ ਹੋਈ ਹੈ ਇਹ ਸੰਨਾਹ ਸੰਜੋਗ ਪਹਿਰਨਾ ਕੀਤੀ ਹੈ। ਪੰਜਵੇਂ ਸਰੂਪ ਦੇ ਵਿੱਚ ਸਹਿਜ ਕੀਤੀ ਦੇ ਵਿੱਚ ਇਹ ਬਚਨ ਹਨ। ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਸੋ ਆਪ ਦਾ ਗੁਰੂ ਗੋਬਿੰਦ ਰਮਨ ਜੀ ਤੇ ਦੂਸਰਿਆਂ ਨੂੰ ਮਾਰਨ ਵਾਲੇ ਜਿਹੜੇ ਸ਼ਸਤਰ ਹੋਣ ਉਹਨਾਂ ਨੂੰ ਆਪ ਦਿਖਾਈਦਾ ਹੈ ਉਹ ਕਿਹੜੇ ਹਨ ਕਹਿੰਦੇ ਜੋ ਗੋਬਿੰਦ ਪਰਮੇਸ਼ੁਰ ਦੇ ਗੁਣਾਂ ਦਾ ਉਚਾਰਨ ਕਰਨਾ ਹੈ ਇਹ ਔਗਲਾਂ ਨੂੰ ਕੋਈ ਦੁਸ਼ਮਣਾਂ ਨੂੰ ਮਾਰਨ ਵਾਸਤੇ ਇਹ ਸ਼ਸਤਰ ਪਹਿਰੇ ਹੋਏ ਹਨ ਸੋ ਸਤਿਗੁਰੂ ਜੀ ਦੇ ਪਾਸ ਗਰੀਬੀ ਗਦਾ ਹੈ ਮਾਰੀ ਗਰੀਬੀ ਰੂਪੀ ਗੁਰਜ ਹੈ ਸਤਿਗੁਰੂ ਸੱਚੇ ਪਾਤਸ਼ਾਹ ਪਾਸ ਖੰਨਾ ਸਗਣੇ ਇਸ਼ਾਰੀ ਸਾਰਿਆਂ ਨੂੰ ਚਰਮ ਧੂੜ ਜਿਹੜੇ ਬਣੇ ਹਨ ਇਹ ਖੰਡਾ ਹੈ ਅਥਵਾ ਗਿਆਨ ਰੂਪੀ ਖੰਡਾ ਹੈ ਪੰਕਤੀ ਰੂਪੀ ਤਲਵਾਰ ਹੈ ਨਿਮਰਤਾ ਰੂਪੀ ਸੰਯੋਗ ਹੈ ਵਾਕਾਂ ਰੂਪੀ ਤੀਰ ਹਨ ਰਸਨਾ ਰੂਪੀ ਤਰਖ ਹੈ ਕਮਾਨ ਹੈ ਸਤਿਗੁਰੂ ਜੀ ਦੇ ਪਾਸ ਜਿਸ ਦੇ ਨਾਲ ਸਾਰੀ ਆਸੀ ਸੰਪਦਾ ਨੂੰ ਨਾਸ਼ ਕਰਦੇ ਹਨ ਆਪਣੇ ਬਚਾਅ ਵਾਸਤੇ ਗਰੀਬੀ ਰੂਪੀ ਸੰਯੋਗ ਪੈਰੀ ਹੋਈ ਹੈ ਸੋ ਰੱਖ ਗਰੀਬੀ ਵੇਸ਼ ਗਰੀਬ ਨਿਵਾਸ ਸੱਚੀ ਪਾਤਸ਼ਾਹੀ ਐਸੇ ਯੋਧ ਹਨ ਔਗੜਾਂ ਵਿਕਾਰਾਂ ਤੇ ਪਾਪਾਂ ਨੂੰ ਸਮਾਪਤ ਕਰਨ ਵਾਲੇ